ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾ ਨਿਖੁੱਟ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਇਹੋ ਧਨ ਅਖੁੱਟ ਨਾ ਨਿਖੁੱਟ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵਲਾਏ ਗੁਰਪੂਰੈ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਸੇ ਧਨਵੰਤ ਹਰ ਨਾਮ ਲਿਵਲਾਏ ਗੁਰਪੂਰੈ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦੇ ਸਦਕਾ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਵੱਲੋਂ ਜੋ ਤਨਾਸਰੀ ਰਾਗ ਦੇ ਵਿੱਚ ਅੱਜ ਇਹ ਪਾਵਨ ਹੁਕਮ ਦੀ ਦਾਤ ਬਖਸ਼ੀ ਬੜੇ ਹੀ ਪਿਆਰ ਸਤਿਕਾਰ ਨਾਲ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਅੱਜ ਦਾ ਹੁਕਮ ਸਰਵਨ ਕੀਤਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਅੱਜ ਦੇ ਹੁਕਮ ਦੇ ਰਾਹੀਂ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਸਤਸੰਗਤ ਦਾ ਰੂਪ ਬਣ ਕੇ ਇੱਕ ਮਨ ਇੱਕ ਚਿੱਤ ਹੋ ਕੇ ਅੱਜ ਦੇ ਇਸ ਪਾਵਨ ਸ਼ਬਦ ਪਾਵਨ ਹੁਕਮ ਦੀ ਵਿਚਾਰ ਵਿੱਚੋਂ ਜੀਵਨ ਦਾ ਲਾਹਾ ਪ੍ਰਾਪਤ ਕਰਨ ਦਾ ਯਤਨ ਕਰੀਏ ਔਰ ਜੋ ਗੁਰੂ ਪਾਤਸ਼ਾਹ ਸਮਝਾਉਣਾ ਚਾਹੁੰਦੇ ਨੇ ਸਮਝਣ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅੱਜ ਦਾ ਇਹ ਪਾਵਨ ਹੁਕਮ ਤਨਾਸਰੀ ਰਾਗ ਦੇ ਵਿੱਚ तीसरे पातशाह धन गुरु अमरदास महाराज जी वालों उचारण किया, जिदा गायन दूसरे घर दे विच है। और ये पावन शब्द चौ पदे चार पदियां वाला यह पावन शब्द है, जो गुरु ग्रंथ साहिब महाराज जी की पवित्र बाणी पावन अंग 663 दे उपर सबाईमान है। शब्द का मूल मकसद है एक ओंकार, एक अकाल पुरख परमेश्वर की सोझी, एक अकाल पुरख परमेश्वर का ज्ञान, और एक अकाल पुरख परमेश्वर दे विच अध्यात्मक तल ते समा जाना, ये साड़ी मनुखा जन्म का मूल मकसद है। जन्म तो बहुत ने दुनिया के अंदर, पर जिहड़ा मनुखा जन्म है ये परमेश्वर दे मिलाप वास्ते है। रोजाना ही अमृतमई बाणी का अभ्यास करदियां होया सतगुरु जी साडे ते किरपा करदे ने, भई प्राप्त मनुख देहोरिया गोबिंद मिलन की एह तेरी बरिया, अवर काज तेरे किते ना काम मिल साध संगत भज केवल नाम। ये जो मनुखा जन्म दी वारी है ये गोबिंद परमेश्वर दे मिलाप वास्ते है। एक ओंकार दी समझ और एक अकाल पुरख दे विच लीन होना किस तरह होवेगा, सत गुर प्रसाद, सच्चे गुरु दी किरपा दे द्वारा, सच्चे गुरु दे ज्ञान दे द्वारा। तो गुरु अमरदास महाराज जी ने किरपा कीती, एक ओंकार निरंकार दी सोझी दिंदियां होया गुरु किरपा दे द्वारा साडे ते किरपा करदे हन।
इहो धन अखुट ना निखुट ना जाए।
गुरु पातशाह जी ने, गुरु अमरदास महाराज जी ने किरपा कीती कि जेड़ा गुरु दे राही गुरु साहब जी दे द्वारा तुहानू नाम दा धन दिता है, ये अखुट है, कदे भी ना मुकण वाला। इउं खजाना रब्बी बाणी दे राही सानू बख्शिया जिहड़ा कदे भी ना मुकण वाला है, ते जदों इनू असी खर्चांगे वरतांगे ते इह ना कदे मुकेगा, ते ना ही इह साडे कोलों खुंज सकदा है, ना ही साडे कोलों इनू कोई खजाने नू ले जा सकदा है। इहो धन अखुट ना निखुट ना जाए, ये अखुट धन जिहड़ा परमेश्वर दे नाम दा। ध्यान रखना दो तरह दा धन है, एक नू सच्चा किया ते एक नू कच्चा धन किया। कच्चा धन आउन जान दी खेड है, आया चला गया आया चला गया, पर सच्चा धन ओ है जिहड़ा सानू मिल गया गुरु साहिब दी किरपा नाल। खावें खर्चें रल मिल पाई तोट न आवें वद दो जाई। इनू जदो असी संगत विच बैठ के नाम दे धन नू इकट्ठा भी करांगे ते वंडांगे भी, इहदे विच तोट नहीं आएगी। क्यों? क्योंकि ये धन अखुट है, कदे भी ना मुकण वाला। ये नाम दा खजाना जिहड़ा परमेश्वर दे रूप विच दिता है।
पूरे सतगुर दिया दिखाए।
हुणे जिहड़ा नाम दा धन है अखुट, जिहड़ा कदे ना मुकण वाला, ना साडे तो खुंझण वाला है, हुण इस नाम दे धन दी सोझी कित्थों मिलेगी? पूरे सतगुर दिया दिखाए। पूरे सतगुरु ने, सतगुर कौन है? जिन्हें अकाल पुरख परमेश्वर नू जानिया है, ते जो अकाल पुरख परमेश्वर दा ही रूप है। अमृतमई बाणी विच असी बचन पढ़दे हां, सत पुरख जिन जानिया सतगुर तिसका नौ। उदा नाम सतगुर है जिन्हें सत पुरख नू जानिया है, ते जिहड़ा तन सानू ए धन मिलना नाम दा, ਪੂਰੇ ਸਤਿਗੁਰੂ ਦੇ ਦੁਆਰਾ ਮਿਲਣਾ ਤੇ ਪੂਰੇ ਸਤਿਗੁਰੂ ਨੇ ਹੀ ਇਹ ਕੱਚੇ ਤੇ ਸੱਚੇ ਧਨ ਦਾ ਫਰਕ ਸਾਨੂੰ ਦਿਖਾਉਣਾ ਹੈ ਕਿ ਸੱਚਾ ਧਨ ਦੀ ਅਵਸਥਾ ਇਹ ਹੈ ਔਰ ਕੱਚੇ ਧਨ ਦੀ ਅਵਸਥਾ ਇਹ ਹੈ। ਅੰਮ੍ਰਿਤ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਮਹਾਰਾਜ ਜੀ ਨੇ ਕਿਹਾ, ਕਹਿੰਦੇ ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁੰਨ ਆਵੇ ਜਾਏ। ਕੱਚਾ ਧਨ ਆਉਣ ਜਾਣਾ ਇਹ ਵੱਧਦਾ ਘਟਦਾ ਇਹ ਖੁੰਝ ਵੀ ਜਾਂਦਾ ਹੈ। ਔਰ ਜਿਹੜਾ ਇਹ ਧਨ ਨਾਮ ਦਾ ਸਾਨੂੰ ਗੁਰੂ ਸਾਹਿਬ ਨੇ ਦਿਖਾਇਆ ਦਿੱਤਾ ਹੈ, ਇਹਨੇ ਨਾ ਅੱਗ ਵਿੱਚ ਸੜਨਾ, ਨਾ ਪਾਣੀ ਵਿੱਚ ਗਲਣਾ, ਤੇ ਨਾ ਹੀ ਕੋਈ ਤਸਕਰ ਚੋਰ ਇਹਨੂੰ ਕੋਈ ਚੋਰੀ ਕਰਕੇ ਲਿਜਾ ਸਕਦਾ। ਇਹ ਜਿੰਨਾ ਧਨ ਇਕੱਠਾ ਕਰੋਗੇ ਉਨਾ ਅੰਦਰੋਂ ਨਿਰਭਉ ਵਾਲੀ ਅਵਸਥਾ ਬਣੇਗੀ, ਤੇ ਬਾਹਰ ਦਾ ਧਨ ਜਿੰਨਾ ਜ਼ਿਆਦਾ ਇਕੱਠਾ ਹੁੰਦਾ ਉਨਾ ਭੈ ਅੰਦਰ ਬਣ ਜਾਂਦਾ, ਉਨਾ ਡਰ ਹੁੰਦਾ ਵੀ ਕਿਤੇ ਚੋਰ ਚੋਰੀ ਨਾ ਕਰਕੇ ਲੈ ਜਾਏ, ਕਿਤੇ ਅੱਗ ਵਿੱਚ ਸੜ ਨਾ ਜਾਏ, ਜਾਂ ਕਿਤੇ ਇਹ ਪਾਣੀ ਵਿੱਚ ਗਲ ਨਾ ਜਾਏ। ਪਰ ਜਿਹੜਾ ਧਨ ਸਤਿਗੁਰੂ ਪੂਰੇ ਗੁਰੂ ਦੇ ਰਾਹੀਂ ਸਾਨੂੰ ਮਿਲਿਆ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸ਼ਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਲ, ਨਾ ਅੱਗ ਸੜ ਸਕਦੀ ਹੈ, ਨਾ ਪਾਣੀ ਗਲ ਸਕਦਾ, ਤੇ ਨਾ ਕੋਈ ਤਸ਼ਕਰ ਕੋਈ ਚੋਰ ਚੁਰਾ ਸਕਦਾ। ਇਹ ਪੂਰਾ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਧਨ ਦਿਖਾਇਆ ਵੀ ਹੈ ਗੁਰਬਾਣੀ ਦੇ ਰਾਹੀਂ, ਔਰ ਸਾਨੂੰ ਸਮਝਾਇਆ ਵੀ ਹੈ।
ਆਪਣੇ ਸਤਿਗੁਰ ਕੋ ਸਦ ਬਲ ਜਾਈ,
ਹੁਣ ਜਿਸ ਸਤਿਗੁਰੂ ਦੇ ਰਾਹੀਂ ਸਾਨੂੰ ਸੱਚੇ ਧਨ ਦੀ ਸਮਝ ਆਈ ਹੈ, ਗੁਰੂ ਅਮਰਦਾਸ ਮਹਾਰਾਜ ਜੀ ਜਿੱਥੇ ਕਿਰਪਾ ਕਰ ਰਹੇ ਆ, ਰੋਜ਼ਾਨਾ ਹੀ ਸਿੱਖ ਸੰਗਤਾਂ ਜਦੋਂ ਨਿਤਨੇਮ ਦੇ ਰੂਪ ਵਿੱਚ ਅੰਮ੍ਰਿਤਮਈ ਬਾਣੀ ਦਾ ਅਭਿਆਸ ਕਰਦੀਆਂ ਨੇ, ਤੇ ਮਹਾਰਾਜ ਕਹਿੰਦੇ ਧਿਆਨ ਰੱਖਿਓ ਸੱਚਾ ਧਨ ਸੱਚੀ ਬਾਣੀ ਵਿੱਚੋਂ ਮਿਲਣਾ, ਕੱਚਾ ਧਨ ਕੱਚੀ ਬਾਣੀ ਵਿੱਚੋਂ ਮਿਲੇਗਾ। ਇਸ ਲਈ ਤੁਸੀਂ ਗੁਰੂ ਕੇ ਸਿੱਖੋ ਕੱਚੀ ਬਾਣੀ ਨਹੀਂ, ਤੁਸੀਂ ਸੱਚੀ ਬਾਣੀ ਵੱਲ ਧਿਆਨ ਦਿਓਗੇ ਤਾਂ ਇਹ ਸੱਚਾ ਧਨ ਇਕੱਤਰ ਕਰ ਸਕਦੇ ਹੋ, ਕਿਉਂਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਵਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੇ ਆਖ ਵਖਾਣੀ, ਉੱਥੇ ਕੱਚੇ ਧਨ ਨਾਲ ਜੁੜ ਕੇ ਫਿਰ ਜੀਵਨ ਵੀ ਸਾਡਾ ਕੱਚਾ ਹੀ ਰਹਿ ਜਾਏਗਾ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਜੇ ਤੁਸੀਂ ਸੱਚਾ ਧਨ ਇਕੱਤਰ ਕਰਨਾ ਚਾਹੁੰਦੇ ਹੋ, ਜਿਹੜਾ ਤੁਹਾਡੇ ਔੜਕ ਤੱਕ ਤੁਹਾਡੇ ਨਾਲ ਨਿਭਣਾ, ਜਿਹੜਾ ਧਨ ਅਸੀਂ ਇਕੱਤਰ ਕਰ ਰਹੇ ਹਾਂ, ਜਿਵੇਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਨੇ ਕਿਰਪਾ ਕੀਤੀ, ਮਹਾਰਾਜ ਕਹਿੰਦੇ ਸਾਥ ਨ ਚੱਲ ਬਿਨ ਭਜਨ ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਆ ਸ੍ਰੇਸ਼ਟ ਉੱਤਮ ਧਨ ਹੈ। ਹੁਣ ਜਿਸ ਸਤਿਗੁਰੂ ਦੇ ਰਾਹੀਂ ਸਾਨੂੰ ਇਹ ਸਮਝ ਆਈ, ਆਪਣੇ ਸਤਿਗੁਰ ਕਉ ਸਦ ਬਲ ਜਾਈ, ਮੈਂ ਆਪਣੇ ਸਤਿਗੁਰੂ ਤੋਂ ਸਦਾ ਬਲਹਾਰੇ ਸਦਕੇ ਜਾਵਾਂ ਜੀ।
ਗੁਰ ਕਿਰਪਾ ਤੇ ਹਰ ਮਨ ਵਸਾਈ,
ਕਿਉਂਕਿ ਗੁਰੂ ਨੇ ਕੇਵਲ ਸੱਚੇ ਧਨ ਨੂੰ ਦਿਖਾਇਆ ਤੇ ਸਮਝਾਇਆ ਨਹੀਂ, ਗੁਰੂ ਨੇ ਕਿਰਪਾ ਕਰਕੇ ਮੇਰੇ ਮਨ ਵਿੱਚ ਹਰੀ ਦੇ ਨਾਮ ਦਾ ਧਨ ਵਸਾ ਵੀ ਦਿੱਤਾ ਹੈ। ਮੈਂ ਤਾਂ ਸਤਿਗੁਰੂ ਤੋਂ ਬਲਹਾਰੇ ਜਾਵਾਂ, ਗੁਰ ਕਿਰਪਾ ਤੇ ਹਰ ਮਨ ਵਸਾਈ, ਮਨ ਦੇ ਵਿੱਚ ਹਰੀ ਦੇ ਨਾਮ ਦਾ ਧਨ ਗੁਰੂ ਕਿਰਪਾ ਦੇ ਨਾਲ ਵਸਦਾ ਹੈ।
ਸੇ ਧਨਵੰਤ ਹਰ ਨਾਮ ਲਿਵ ਲਾਏ,
ਤੋ ਦੁਨੀਆਂ ਵਿੱਚ ਅਸਲ ਧਨਾੜ ਸ਼ਾਹੂਕਾਰ ਧਨਵੰਤ ਉਹ ਨੇ ਜਿਨ੍ਹਾਂ ਨੇ ਹਰੀ ਦੇ ਨਾਮ ਦੇ ਨਾਲ ਆਪਣੀ ਲਿਵ ਲਾ ਲਈ ਹੈ, ਆਪਣੀ ਸੁਰਤ ਜੋੜ ਲਈ ਹੈ। ਬਾਹਰੋਂ ਭਾਵੇਂ ਕੋਈ ਅਰਬਪਤੀ ਹੋਵੇ, ਖਰਬਪਤੀ ਹੋਵੇ, ਕਰੋੜਾਂ ਪਤੀ ਹੋਵੇ, ਪਰ ਮਾਫ ਕਰਨਾ, ਜੇ ਉਹਦੇ ਕੋਲ ਆ ਨਾਮ ਦਾ ਧਨ ਨਹੀਂ ਹੋਏਗਾ ਤੇ ਉਹਦੇ ਪੱਲੇ ਕੱਖ ਨਹੀਂ ਹੈ। ਗੁਰਬਾਣੀ ਦੇ ਅਨੁਸਾਰ ਧਨਵੰਤ ਉਹਨੂੰ ਮੰਨਿਆ ਜਿਹਨੇ ਨਾਮ ਦਾ ਧਨ ਇਕੱਠਾ ਕੀਤਾ। ਧਨਵੰਤ ਨਾਮ ਕੇ ਬਣ ਜਾ ਰਹੇ, ਗੁਰੂ ਨਾਨਕ ਸਾਹਿਬ ਜੀ ਨੇ ਹੋਕਾ ਦਿੱਤਾ ਵੀ ਜਿਹੜਾ ਸੌਦਾ ਤੁਸੀਂ ਇਕੱਠਾ ਕਰਨ ਆਏ ਹੋ ਉਹ ਇਕੱਠਾ ਕਰੋਗੇ ਤਾਂ ਧਨਵੰਤ ਹੋ। ਇਹ ਕੱਚਾ ਧਨ ਇਕੱਠਾ ਕਰਕੇ ਕੋਈ ਬਹੁਤੇ ਸ਼ਾਹੂਕਾਰ ਨਹੀਂ ਆਪਾਂ ਬਣ ਜਾਂਗੇ। ਵਣਜ ਕਰੋ ਵਣਜਾਰੇ ਹੋ ਵੱਖਰ ਲਿਹੋ ਸੰਭਾਲ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ। ਤੇ ਮਹਾਰਾਜ ਨੇ ਕਿਹਾ ਸੇ ਧਨਵੰਤ ਸੇ ਮਨੇ ਉਹ ਗੁਰੂ ਕੇ ਪਿਆਰੇ ਉਹ ਗੁਰਮੁਖ ਜਨ ਹਰ ਨਾਮ ਲਿਵ ਲਾਏ। ਜਿਹੜੇ ਹਰੀ ਨਾਮ ਧਨ ਨਾਲ ਆਪਣੀ ਲਿਵ ਜੋੜ ਲੈਂਦੇ ਆ ਉਹ ਅਸਲ ਵਿੱਚ ਧਨਵੰਤ ਹੁੰਦੇ ਹਨ।
ਗੁਰ ਪੂਰ ਹਰ ਧਨ ਪਰਗਾਸਿਆ।
ਹੁਣ ਧਨਵੰਤ ਕੌਣ ਨੇ? ਜਿਨ੍ਹਾਂ ਨੇ ਨਾਮ ਨਾਲ ਲਿਵ ਲਾਈ। ਕਿਨ੍ਹਾਂ ਨੇ ਲਾਈ? ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਨਾਮ ਧਨ ਨਾਲ ਜੋੜਿਆ ਔਰ ਉਹਨਾਂ ਅੰਦਰ ਨਾਮ ਦਾ ਧਨ ਪ੍ਰਗਟ ਵੀ ਕੀਤਾ। ਸਾਨੂੰ ਜੇ ਗੁਰਬਾਣੀ ਦੀ ਸਮਝ ਹੋਏਗੀ ਅਸੀਂ ਤਾਂ ਹੀ ਗੁਰਬਾਣੀ ਦੀ ਕਮਾਈ ਕਰਾਂਗੇ। ਜੇ ਸਾਨੂੰ ਪਤਾ ਹੋਏਗਾ ਕਿ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਜਿਹਦੇ ਵਿੱਚ ਕੀਮਤੀ ਹੀਰੇ ਜੜੇ ਹੋਏ ਆ ਤੇ ਜੇ ਸਮਝ ਹੋਏਗੀ ਤਾਂ ਹੀ ਅਸੀਂ ਇਹਨਾਂ ਹੀਰਿਆਂ ਨੂੰ ਇਕੱਠਾ ਕਰਾਂਗੇ। ਗੁਰੂ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਗੁਰਪੂਰੈ ਹਰ ਧਨ ਪਰਗਾਸਿਆ। ਜਿਨ੍ਹਾਂ ਦੇ ਜੀਵਨ ਵਿੱਚ ਹਰੀ ਦੇ ਨਾਮ ਦੇ ਧਨ ਦਾ ਪ੍ਰਕਾਸ਼ ਕਰ ਦਿੱਤਾ ਚਾਨਣ ਕਰ ਦਿੱਤਾ ਜਾਂ ਹਰੀ ਦੇ ਨਾਮ ਦੇ ਧਨ ਨੂੰ ਪ੍ਰਗਟ ਕੀਤਾ।
ਹਰ ਕਿਰਪਾ ਤੇ ਵਸੈ ਮਨ ਆਏ।
ਉਹਨਾਂ ਦੇ ਜੀਵਨ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਨਾਲ ਹਰੀ ਦੀ ਕਿਰਪਾ ਵੀ ਹੋ ਗਈ ਪਰਮੇਸ਼ਵਰ ਦੀ। ਤੇ ਜਿਨ੍ਹਾਂ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਹਰ ਕਿਰਪਾ ਤੇ ਵਸੈ ਮਨ ਆਏ ਉਹਨਾਂ ਦੇ ਮਨ ਦੇ ਵਿੱਚ ਪਰਮੇਸ਼ਵਰ ਦਾ ਨਾਮ ਵਸ ਗਿਆ। ਧਿਆਨ ਰੱਖਿਓ ਅਸੀਂ ਬਾਹਰ ਦਾ ਧਨ ਇਕੱਠਾ ਕਰਕੇ ਬਹੁਤ ਵੱਡੇ ਧਨਾੜ ਹੋ ਸਕਦੇ ਹਾਂ ਔਰ ਉਸ ਧਨ ਦੇ ਕਰਕੇ ਸਾਡਾ ਨਾਮਣਾ ਵੀ ਬੜਾ ਹੋ ਸਕਦਾ ਹੈ ਉਸ ਧਨ। ਕਿਉਂਕਿ ਗਰੀਬ ਮਗਰ ਕੌਣ ਚੱਲਦਾ? ਜਿਹਦੇ ਪੱਲੇ ਦੋ ਪੈਸੇ ਨਹੀਂ ਉਹਦੇ ਮਗਰ ਕੌਣ ਤੁਰਦਾ? ਜਿਹਦੇ ਕੋਲ ਚਾਰ ਪੈਸੇ ਹੋਣ ਉਹਦੇ ਮਗਰ ਸਾਰੀ ਦੁਨੀਆ ਚੱਲਦੀ ਹੈ। ਪਰ ਮਹਾਰਾਜ ਕਹਿੰਦੇ ਧਿਆਨ ਰੱਖੀ ਜੇ ਉਸ ਮਾਲਕ ਦੀ ਕਿਰਪਾ ਨਾ ਹੋਈ ਨਾ ਆ ਜਿਸ ਧਨ ਕਰਕੇ ਤੇਰਾ ਨਾਮ ਚੰਗਾ ਹੈ ਤੇਰਾ ਨਾਮਣਾ ਹੈ ਤੇਰੇ ਮਗਰ ਦੁਨੀਆ ਚੱਲਦੀ ਹੈ। ਪਰ ਧਿਆਨ ਰੱਖੀ ਇੱਕ ਟਾਈਮ ਇੱਕ ਸਮਾਂ ਐਸਾ ਆਏਗਾ ਕਿ ਤੇਰੀ ਕਿਸੇ ਨੇ ਵਾਤ ਨਹੀਂ ਪੁੱਛਣੀ। ਅੱਜ ਤਾਂ ਧਨ ਕਰਕੇ ਤੇਰੀ ਵਾਤ ਸਾਰੇ ਪੁੱਛਦੇ ਆ। ਤੂੰ ਆਪਣੀ ਜ਼ਿੰਦਗੀ ਦੇ ਅੰਦਰ ਕਈ ਤਰ੍ਹਾਂ ਦੀਆਂ ਜੁਗਤੀਆਂ ਬਣਾ ਕੇ ਆਪਣੀ ਉਮਰ ਨੂੰ ਵੀ ਵਧਾ ਸਕਦੈ ਧਨਾੜ ਵੀ ਹੋ ਸਕਦੈ ਪਰ ਉਹਦੀ ਕਿਰਪਾ ਤੋਂ ਬਗੈਰ ਤੂੰ ਕੱਖ ਦਾ ਵੀ ਨਹੀਂ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ। ਕਿ ਜੇ ਉਹਦੀ ਨਦਰ ਨਾ ਹੋਈ ਤੇਰੀ ਵਾਤ ਨਹੀਂ ਪੁੱਛੀ ਜਾਣੀ ਭਾਵੇਂ ਤੂੰ ਕਰੋੜਪਤੀ ਹੋਵੇਂ ਭਾਵੇਂ ਤੂੰ ਅਰਬਾਂ ਖਰਬਾਂ ਦਾ ਮਾਲਕ ਹੋਵੇਂ। ਜਿਹਦੇ ਉੱਤੇ ਗੁਰੂ ਨੇ ਕਿਰਪਾ ਕੀਤੀ ਹਰੀ ਦੇ ਨਾਮ ਦਾ ਧਨ ਪ੍ਰਗਟ ਕੀਤਾ ਉਹ ਜਦੋਂ ਜੁੜਿਆ ਉਹਦੇ ਉੱਤੇ ਫਿਰ ਹਰ ਕਿਰਪਾ ਹਰੀ ਦੀ ਕਿਰਪਾ ਹੋਈ ਤੇ ਜਿਹਦੇ ਉੱਤੇ ਪਰਮੇਸ਼ਵਰ ਵਾਹਿਗੁਰੂ ਦੀ ਕਿਰਪਾ ਹੋਈ ਵਸੈ ਮਨ ਆਏ ਉਹਦੇ ਮਨ ਵਿੱਚ ਪਰਮੇਸ਼ਵਰ ਦਾ ਨਾਮ ਵਸ ਜਾਂਦਾ ਹੈ।
ਰਹਾਓ
ਦਾ ਮਤਲਬ ਰੁਕਣਾ ਵਿਸ਼ਰਾਮ ਦੇਣਾ ਔਰ ਇਹਨੂੰ ਸਮਝ ਕੇ ਚੱਲਣਾ ਹੈ।
ਅਵਗੁਣ ਕਾਟ ਗੁਣ ਹਿਰਦੈ ਸਮਾਏ।
ਆਪਣੇ ਸਤਿਗੁਰੂ ਤੋਂ ਬਲਹਾਰੇ ਜਾਣਾ ਹੈ। ਪੂਰੇ ਗੁਰੂ ਦੀ ਗੱਲ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ ਹੈ ਕਿਉਂਕਿ ਕੁਝ ਸਮਾਂ ਗੁਰੂ ਅਮਰਦਾਸ ਪਾਤਸ਼ਾਹ ਦਾ ਇਸ ਤਰ੍ਹਾਂ ਬਤੀਤ ਹੋਇਆ ਸੀ ਕਿ ਗੁਰੂ ਤੋਂ ਬਗੈਰ ਬਾਹਰ ਦੀਆਂ ਯਾਤਰਾਵਾਂ ਹੁੰਦੀਆਂ ਰਹੀਆਂ ਪਰ ਮਨ ਦੇ ਵਿੱਚ ਉਹ ਖੇਡ ਨਹੀਂ ਸੀ ਬਣੀ। ਪਰ ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰ ਤੇ ਆਏ ਗੁਰੂ ਵਾਲੇ ਬਣ ਗਏ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਵਰਤਾ ਦਿੱਤੀਆਂ ਤੇ ਫਿਰ ਗੁਰੂ ਅਮਰਦਾਸ ਜੀ ਹੁਣ ਉਸੇ ਗੱਲ ਨੂੰ ਪ੍ਰਗਟ ਕਰਕੇ ਸਾਨੂੰ ਸਮਝਾਉਂਦੇ ਆ ਕਿ ਪੂਰੇ ਗੁਰੂ ਦੀ ਕਿਰਪਾ ਦੇ ਪਾਤਰ ਬਣੋ ਸਤਿਗੁਰੂ ਤੋਂ ਬਲਹਾਰੇ ਜਾਓ। ਕਿਉਂ? ਕਿਉਂਕਿ ਪੂਰੇ ਗੁਰੂ ਨੇ ਸਾਡੇ ਤੇ ਕਿਰਪਾ ਕਰਨੀ। ਸਭ ਤੋਂ ਪਹਿਲਾਂ ਸਾਡੇ ਅਵਗਣ ਕੱਟਣੇ ਨੇ। ਇਹ ਨਾਮ ਦਾ ਧਨ ਐਵੇਂ ਨਹੀਂ ਵਸ ਜਾਣਾ। ਪਹਿਲੇ ਗੁਰੂ ਨੇ ਕੀ ਕਰਨਾ? ਸਤਿਗੁਰੂ ਸਿੱਖ ਕੇ बंधन काटे। अज आपां कहिंदे आ जी नाम नहीं अंदर वसदा, मैं बाणी बड़ी पढ़दा पर मेरे ते असर कोई नहीं हुंदा, जा बाणी मैं बड़ी पढ़दा अंदर बाणी टिकदी नहीं। किवें टिके? अंदर ते अवगण भरिया पिया, अंदर ते अवगण ने, अंदर ते बुरियाईयां ने, अंदर दा भांडा ते मैला होया पिया। पहले सानू ओ भांडे नू धो के उनू अंदरों साफ सुथरा करना पेगा ताकि ये नाम दा पदार्थ उदे विच टिक जाए। पहले सानू अवगण अंदरों खत्म करके शुभ गुण ग्रहण करने पैणगे, फिर जाके ये नाम दी बख्शिश साडे ते वरतनी है। सतगुर सिख के बंधन काटे, गुर का सिख विकार ते हाटे। सतगुर सिख को नाम धन दे, गुर का सिख बड़भागी है। हुण जिहड़ा बड़भागी सी उहनूं पुछिआ, उहने आख्या अवगुण काट गुण हृदय समाए। मेरे सतगुरु ने मेरे ते इन्नी वड्डी किरपा कर दित्ती कि मेरे अंदर दे अवगुण कट के मुका के मेरे अंदर शुभ गुणा दी बख्शिश भर दिते।
पूरे गुर का सहज सुभाए,
जदों पूरे गुरु दे राही अवगण अंदरों मुक गए ते हिरदे विच शुभ गुण धारण होए, तब पूरे गुरु दी किरपा नाल अंदर सहज अडोलता बन गई। अडोलता दे नाल सुभाए, जिहड़ा सुभा सी ओ प्रेम वाला हो गया। अवगणा दे नाल की सी सुभा? प्रेम वाला नहीं सी, नफरत वाला, ईरखा वाला सी। पर जदों पूरे गुरु दी किरपा होई, अवगण अंदरों मुक गए ते शुभ गुण ग्रहण। असल विच असी गुरु पातशाह दे दर ते आई इसे वास्ते हां। सानू पहले यह समझ होवे भी असी गुरुद्वारा साहब आए क्यों हां। असी ते यह फरियाद लेके आए हां, हम अवगण भरे एक गुण नाही, अमृत छाड़ बिखै बिख खाई, माया मोह भरम पै भूले, सुत दारा स्यो प्रीत लगाई, एक उत्तम पंथ सुनियो गुर संगत, तै मिलंत जम त्रास मिटाई, एक अरदास पाठ कीरत के गुर रामदास, रखो शरणाई, क्योंकि मैं अवगणा दे नाल भरिया हां। ते गुरु पातशाह ने शरण विच आया नू रख लिया, जदों रखिया ते पूरे गुरु नाल दी किरपा नाल अवगण कटे गए, अंदर जिहड़ा अडोलता भी बन गई ते प्रेम वाला सुभा भी बन गया।
पूरे गुर की साची बाणी,
पूरे गुरु दी जिहड़ी बाणी है ये सच्ची है, ये सदीवी है, ये इहदे विच निरोल अकाल पुरख परमेश्वर दी उस्तत है। इहदे विच सिफत है परमेश्वर दी, होवै सिफत खसम दी। इहदे विच उस खसम दीआं सिफतां ने जिहड़ी पूरे गुरु दी सच्ची बाणी है।
सुख मन अंतर सहज समाणी,
जिहदे उत्ते गुरु साहिब किरपा करदे आ, बाणी सच्ची बाणी अंदर वसदी है, उहदे मन दे विच फिर परम आनंद परम सुख बणदा है, और उदे मन दे अंदर फिर अडोलता बनती है, उदी सुरत फिर अडोल होके अंदर टिक जांदी है।
एक अचरज जन देखो भाई,
गुरु अमरदास महाराज जी आखदे ने कि हे भाई, हे सतसंगी जनो, हे गुरमुख प्यारियो, एक अचरज बात होर जिहड़ी है ओ तुसी देखो, सतगुरु दी, सतगुरु दी बाणी दी। एक अचरज जन देखो भाई, गुरमुख जनो, ये जड़ी बाणी दे विच बख्शिश वरतदी है, ओ अचरज बात जो हैरानी वाली गल है ओ तुसी समझना करो।
दुबदा मार हर मन वसाई,
जेड़ा सतगुरु दी सच्ची बाणी नू अपने मन दे विच वसाउण दा यतन करदा है, उदे की हुंदा? दुबदा मार, वो अपने अंदर दी दुबदा नू खत्म कर लैंदा है। दुबदा विच फसे पए ने लोक, कोई कहिंदा इस रस्ते जाना है, कोई कहिंदे इहदे इस रस्ते जाना है, कोई कहिंदा जी इहदा नाम ते आना है, कोई कहिंदा इहदा नाम ते आना है। महाराज कहिंदे दुबदा ना पढ़ो, हर दिन होर ना पूजो, मड़े मसाण ना जाई। तुसी दुबदा विच पै के किते मड़े मसाणा वल ना चले जायो, क्योंकि दुबदा बड़ी वड्डी पई हुई है। ਪਰ ਜਦੋਂ ਤੁਸੀਂ ਸੱਚੀ ਬਾਣੀ ਦਾ ਗੁਰੂ ਕਿਰਪਾ ਨਾਲ ਅਭਿਆਸ ਕਰੋਗੇ ਤੇ ਅਚਰਜ ਬਾਤ ਕੀ ਹੈ, ਦੁਬਦਾ ਮਾਰ ਤੁਹਾਡੇ ਅੰਦਰੋਂ ਦੁਬਦਾ ਖਤਮ ਹੋ ਜਾਏਗੀ। ਜਦੋਂ ਦੁਬਦਾ ਖਤਮ, ਦੋ ਰਸਤੇ ਨੇ, ਬੰਦਾ ਸੋਚਦਾ ਵੀ ਕਿਹੜੇ ਰਸਤੇ ਜਾਵਾਂ, ਜਦੋਂ ਇੱਕ ਰਸਤਾ ਖਤਮ ਹੋ ਗਿਆ ਤੇ ਇੱਕ ਰਸਤਾ ਰਹਿ ਗਿਆ, ਫਿਰ ਉੱਥੇ ਦੁਬਦਾ ਖਤਮ ਹੋ ਗਈ। ਦੁਬਦਾ ਮਾਰ ਹਰ ਮਨ ਵਸਾਈ, ਜਦੋਂ ਗੁਰੂ ਦੀ ਸੱਚੀ ਬਾਣੀ ਦਾ ਅਭਿਆਸ ਕੀਤਾ, ਅੰਦਰੋਂ ਦੁਬਦਾ ਖਤਮ ਹੋ ਗਈ, ਇੱਕ ਸੱਚਾ ਨਾਮ ਮਨ ਦੇ ਵਿੱਚ ਵਸ ਜਾਂਦਾ ਹੈ।
ਨਾਮ ਅਮੋਲਕ ਨਾ ਪਾਇਆ ਜਾਏ।
ਹੁਣ ਜਿਹੜਾ ਸੱਚਾ ਧਨ ਹੈ, ਸੱਚਾ ਨਾਮ ਹੈ ਪਰਮੇਸ਼ਵਰ ਦਾ, ਸੱਚੀ ਬਾਣੀ ਵਿੱਚੋਂ ਮਿਲਦਾ, ਕਹਿੰਦੇ ਇਹ ਅਮੋਲਕ ਹੈ, ਇਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ, ਇਹਦਾ ਮੁੱਲ ਪਾਇਆ ਵੀ ਨਹੀਂ ਜਾ ਸਕਦਾ, ਇਹਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਇਹ ਇੰਨਾ ਅਨਮੋਲਕ ਹੈ ਕਿ ਅਸੀਂ ਕੋਈ ਕੀਮਤੀ ਪੇਟਾਵਾਂ ਦੇ ਕੇ ਕਹੀਏ ਵੀ ਇਹਦੇ ਵੱਟੇ ਸਾਨੂੰ ਨਾਮ ਦੀ ਬਖਸ਼ਿਸ਼ ਦੇ ਦਿਓ, ਇਹ ਖਰੀਦਿਆ ਨਹੀਂ ਜਾ ਸਕਦਾ, ਇਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਸੋਨਾ ਚਾਂਦੀ ਦੇ ਕੇ ਨਾਮ ਉਹਦੇ ਵੱਟੇ ਨਹੀਂ ਮਿਲਦਾ। ਨਾਮ ਅਮੋਲਕ ਪਾਇਆ ਨਾ ਜਾਏ, ਕਹਿਣ ਲੱਗੇ ਇਹ ਅਮੋਲਕ ਨਾਮ ਹੈ, ਨਾ ਪਾਇਆ ਜਾਏ, ਇਹਦੀ ਕੀਮਤ ਨਹੀਂ ਪਾਈ ਜਾ ਸਕਦੀ ਹੈ।
ਗੁਰ ਪ੍ਰਸਾਦ ਵਸੈ ਮਨ ਆਏ।
ਉਹਨੂੰ ਅਮੋਲਕ ਨਾਮ ਜਿਹਦਾ ਮੁੱਲ ਨਾ ਪਾਇਆ ਜਾ ਸਕਦਾ, ਨਾ ਦਿੱਤਾ ਜਾ ਸਕਦਾ, ਉਹ ਕਿਵੇਂ ਮਿਲੇਗਾ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਦੁਆਰਾ, ਗੁਰੂ ਦੀ ਕਿਰਪਾ ਦੇ ਰਾਹੀਂ ਵਸੈ ਮਨ ਆਏ, ਇਹ ਅਮੋਲਕ ਨਾਮ ਸਾਡੇ ਮਨ ਦੇ ਵਿੱਚ ਆ ਕੇ ਵਸੇਗਾ।
ਸਭ ਮਹਿ ਵਸੈ ਪ੍ਰਭ ਏਕੋ ਸੋਏ।
ਹੁਣ ਗੁਰੂ ਕਿਰਪਾ ਨਾਲ ਜਿਹੜੇ ਜਿਹਦੇ ਮਨ ਦੇ ਵਿੱਚ ਪਰਮੇਸ਼ਵਰ ਦਾ ਸੱਚਾ ਨਾਮ ਵਸ ਗਿਆ, ਉਹਦੇ ਅੰਦਰ ਕੀ ਹੋ ਗਿਆ? ਚਾਨਣ ਹੋ ਗਿਆ, ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਜਦੋਂ ਪ੍ਰਕਾਸ਼ ਹੋਇਆ, ਫਿਰ ਪਤਾ ਲੱਗਾ ਸਭ ਮੈਂ ਵਸੈ ਪ੍ਰਭ ਏਕੋ ਸੋਏ, ਵੀ ਸਭਨਾਂ ਦੇ ਵਿੱਚ ਇੱਕੋ ਹੀ ਪਰਮੇਸ਼ਵਰ ਵਸਦਾ ਪਿਆ, ਅਸੀਂ ਪਰਮੇਸ਼ਵਰ ਦੇ ਨਾਮ ਤੇ ਲੜ ਰਹੇ ਹਾਂ, ਉਲਝ ਰਹੇ ਹਾਂ। ਉਹ ਕਹਿ ਰਿਹਾ ਮੇਰਾ ਰੱਬ ਇਹ ਹੈ, ਉਹ ਆਖਦਾ ਮੇਰਾ ਰੱਬ ਇਹ ਹੈ, ਉਹ ਕਹਿੰਦਾ ਮੇਰਾ ਰੱਬ ਹੈ, ਪਰ ਪਤਾ ਲੱਗਾ ਸਾਰਿਆਂ ਦੇ ਵਿੱਚ ਇੱਕੋ ਹੀ ਵਰਤ ਰਿਹਾ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਜਦੋਂ ਨਾਮ ਨੇ ਅੰਦਰ ਮਨ ਵਿੱਚ ਵਸ ਕੇ ਪ੍ਰਕਾਸ਼ ਕਰ ਦਿੱਤਾ, ਜਦੋਂ ਗਿਆਨ, ਪ੍ਰਚੰਡ ਗਿਆਨ, ਇੱਕ ਹੁੰਦਾ ਦਰਮਿਆਨਾ ਗਿਆਨ, ਜਿੱਥੇ ਥੋੜਾ ਜਿਹਾ ਅਗਾਂਹ ਦੇਖਾਂਗੇ ਤੇ ਧੁੰਦਲਾ ਦਿਖਾਈ ਦੇਵੇਗਾ, ਪਰ ਇੱਕ ਹੁੰਦਾ ਪ੍ਰਚੰਡ ਗਿਆਨ। ਉਹ ਪ੍ਰਚੰਡ ਗਿਆਨ ਜਦੋਂ ਤੁਹਾਨੂੰ ਗੁਰਬਾਣੀ ਚੋਂ ਮਿਲ ਗਿਆ, ਫਿਰ ਤੁਹਾਨੂੰ ਵੱਖ ਵੱਖ ਰੂਪ ਦਿਖਾਈ ਨਹੀਂ ਦੇਣਗੇ, ਫਿਰ ਤਾਂ ਇੱਕੋ ਹੀ ਰੂਪ ਦਿਖਾਈ ਦੇਗਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਹਦੇ ਤੋਂ ਬਗੈਰ ਹੈ ਹੀ ਕੋਈ ਨਹੀਂ, ਸਭਨਾ ਵਿੱਚ ਉਹ ਇੱਕ ਹੀ ਵਰਤ ਰਿਹਾ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇੱਥੇ ਨਫ਼ਰਤ ਖਤਮ ਹੋ ਜਾਏਗੀ, ਈਰਖਾ ਖਤਮ ਹੋ ਜਾਏਗੀ, ਅਸੀਂ ਮਨੁੱਖ ਹੀ ਮਨੁੱਖ ਤੋਂ ਵੰਡੇ ਪਏ ਹਾਂ, ਇਹ ਖਤਮ ਹੋ ਜਾਏਗੀ ਭਾਵਨਾ, ਕਿਉਂਕਿ ਜਦੋਂ ਗੁਰੂ ਕਿਰਪਾ ਨਾਲ ਨਾਮ ਵਸੇਗਾ ਮਨ ਵਿੱਚ, ਫਿਰ ਸਮਝ ਆਏਗੀ ਕਿ ਸਭ ਮੈਂ ਵਸੈ ਪ੍ਰਭ ਏਕੋ ਸੋਏ, ਉਹ ਇੱਕ ਹੀ ਪ੍ਰਭੂ ਸਾਰਿਆਂ ਦੇ ਵਿੱਚ ਵਸ ਰਿਹਾ ਹੈ।
ਗੁਰਮਤੀ ਘਟ ਪ੍ਰਗਟ ਹੋਏ।
ਪਰ ਇਹ ਗੁਰੂ ਦੀ ਮਤ ਨਾਲ ਅੰਦਰ ਪ੍ਰਗਟ ਹੋਣਾ, ਗੁਰੂ ਦੀ ਮਤ ਤੋਂ ਬਗੈਰ ਨਹੀਂ। ਮਤਾਂ ਦੇਣ ਵਾਲੇ ਬਹੁਤ ਨੇ ਦੁਨੀਆਂ ਦੇ ਵਿੱਚ, ਪਰ ਗੁਰੂ ਦੀ ਮਤ ਰਾਹੀਂ ਹੀ ਘਟ, ਘਟ ਕਹਿੰਦੇ ਹਿਰਦਾ, ਹਿਰਦੇ ਦੇ ਅੰਦਰ ਉਸ ਪ੍ਰਭੂ ਨੇ ਪ੍ਰਗਟ ਹੋਣਾ, ਗੁਰੂ ਦੀ ਮਤ ਧਾਰਨ ਕੀਤੀਆਂ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ।
ਤੋ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਨੇ ਗੁਰੂ ਦੇ ਰਾਹੀਂ ਨਾਮ ਦੀ ਸੱਚੀ ਬਾਣੀ ਦੀ ਬਖਸ਼ਿਸ਼ ਲੈ ਕੇ ਆਪਣੇ ਅੰਦਰ ਅਡੋਲਤਾ ਬਣਾ ਲਈ, ਅਧਿਆਤਮਕ ਆਤਮਕ ਅਡੋਲਤਾ, ਉਹਨੇ ਫਿਰ ਇੱਕ ਨਿਰੰਕਾਰ ਨੂੰ ਪਛਾਣ ਲਿਆ, ਉਹਨੇ ਕੁਦਰਤ ਵਿੱਚ ਵਸਦੇ ਹੋਏ ਕਾਦਰ ਨੂੰ ਪਛਾਣ ਲਿਆ, ਉਹਨੇ ਸੰਸਾਰ ਨੂੰ ਬਣਾਉਣ ਵਾਲੇ ਨਿਰੰਕਾਰ ਨੂੰ ਪਛਾਣ ਲਿਆ। ਕਦੋਂ? ਜਦੋਂ ਅੰਦਰ ਸਹਿਜ, ਜਦੋਂ ਅੰਦਰ ਅਡੋਲਤਾ ਬਣ ਗਈ। ਜਿਹਨੇ ਅੰਦਰ ਸੱਚੀ ਬਾਣੀ ਦਾ ਅਭਿਆਸ ਕਰਕੇ ਗੁਰੂ ਕਿਰਪਾ ਨਾਲ ਨਾਮ ਮਨ ਵਿੱਚ ਵਸਾਇਆ, ਉਹ ਸਹਿਜ ਵਿੱਚ ਟਿਕੇ ਹੋਏ ਦੇ ਅੰਦਰ ਨਿਰੰਕਾਰ ਦੀ ਸੋਝੀ ਹੁੰਦੀ ਹੈ, ਨਿਰੰਕਾਰ ਦੀ ਪਛਾਣ ਹੁੰਦੀ ਹੈ।
ਨਾਨਕ ਨਾਮ ਮਿਲੈ ਮਨ ਮਾਨਿਆ।
ਤੋ ਗੁਰੂ ਅਮਰਦਾਸ ਮਹਾਰਾਜ ਨੇ ਅੱਜ ਦੇ ਇਸ ਹੁਕਮ ਵਿੱਚ ਕਿਰਪਾ ਕੀਤੀ, ਨਾਮ ਮਿਲੈ ਉਹਨਾਂ ਦੇ ਅੰਦਰ ਨਾਮ ਘੁਲ ਮਿਲ ਜਾਂਦਾ, ਮਨ ਮਾਨਿਆ ਉਹਨਾਂ ਦਾ ਮਨ ਫਿਰ ਪਰਮੇਸ਼ਵਰ ਦੇ ਨਾਮ ਦੇ ਵਿੱਚ ਪਤੀਜ ਜਾਂਦਾ ਜਾਂ ਉਹਨਾਂ ਦਾ ਮਨ ਸੰਤੁਸ਼ਟ ਹੋ ਜਾਂਦਾ। ਸਭ ਤੋਂ ਵੱਡੀ ਗੱਲ ਦੇਖੋ, ਸਾਨੂੰ ਆਰੰਭਤਾ ਵਿੱਚ ਹੀ ਮਹਾਰਾਜ ਨੇ ਕਿਹਾ ਕਿ ਜਿਹੜੀ ਬਾਣੀ ਜਿਹੜਾ ਨਾਮ ਤੈਨੂੰ ਬਖਸ਼ਿਸ਼ ਵਜੋਂ ਮਿਲਦਾ ਨਾ, ਪਹਿਲੇ ਇਹਨੂੰ ਮਨ ਕਰਕੇ ਮੰਨਣਾ ਸਿੱਖ ਲੈ, ਅਗਲੀ ਬਖਸ਼ਿਸ਼ਾਂ ਤੇ ਬਾਅਦ ਵਿੱਚ ਮਿਲਣੀਆਂ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ, ਤੇ ਜਿਹਨੇ ਮਨ ਕਰਕੇ ਮੰਨ ਲਿਆ ਉਹਦਾ ਮਨ ਫਿਰ ਪਰਮੇਸ਼ਵਰ ਦੇ ਨਾਮ ਵਿੱਚ ਪਤੀਜ ਗਿਆ, ਸੰਤੁਸ਼ਟ ਹੋ ਗਿਆ, ਉਹ ਫਿਰ ਕਿਤੇ ਮਨ ਭਟਕਦਾ ਨਹੀਂ, ਡਾਵਾਂ ਡੋਲ ਨਹੀਂ ਹੁੰਦਾ, ਕਿਉਂਕਿ ਉਹਨੂੰ ਉਹ ਧਨ ਮਿਲ ਜਾਂਦਾ ਗੁਰੂ ਦੀ ਮੱਤ ਗੁਰੂ ਦੀ ਕਿਰਪਾ ਨਾਲ, ਜਿਹੜਾ ਅਖੁੱਟ ਕਦੇ ਵੀ ਨਾ ਮੁੱਕਣ ਵਾਲਾ ਤੇ ਨਾ ਕਦੇ ਜ਼ਿੰਦਗੀ ਚੋਂ ਖੁੰਝਣ ਵਾਲਾ ਹੈ। ਇਹ ਉਹ ਧਨ ਹੈ ਜਿਹੜਾ ਅਸੀਂ ਆਪਣੇ ਔੜਕ ਤੱਕ ਇਹਨੂੰ ਨਾਲ ਇਕੱਠਾ ਕਰਕੇ ਇਕੱਤਰ ਕਰਕੇ ਲੈ ਜਾਣਾ। ਇਸ ਲਈ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਦੇ ਹੁਕਮ ਵਿੱਚ ਕਿਰਪਾ ਕੀਤੀ ਤੇ ਗੁਰੂ ਰਾਮਦਾਸ ਮਹਾਰਾਜ ਨੇ ਆਪਣਾ ਮਿਹਰ ਦਾ ਹੱਥ ਰੱਖ ਕੇ ਇਹ ਪਾਵਨ ਵਿਚਾਰ ਕਰਵਾਈ। ਇਹਦੇ ਨਾਲ ਨਾਲ ਜੋ ਇਸ ਅਸਥਾਨ ਤੇ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੀ ਆਰੰਭ ਹੈ, ਆਓ ਬਾਕੀ ਦੇ ਸਮੇਂ ਵਿੱਚ ਅੱਜ ਦੇ ਇਸ ਪਾਵਨ ਲੜੀਵਾਰ ਸ਼ਬਦ ਵੱਲ ਵੀ ਆਪਾਂ ਧਿਆਨ ਦਈਏ ਜੀ।
ਸਲੋਕ ਮਹੱਲਾ ਦੂਜਾ। ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ।
ਇਹ ਰਾਮ ਕਲੀ ਕੀ ਵਾਰ, ਧੰਨ ਗੁਰੂ ਅਮਰਦਾਸ ਪਾਤਸ਼ਾਹ। ਇਹ ਜੋ ਪਾਵਨ ਲੜੀਵਾਰ ਸ਼ਬਦ ਵਿਚਾਰ ਚੱਲ ਰਹੀ ਹੈ, ਅੱਜ ਦਾ ਜੋ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਬਚਨ ਸਰਵਣ ਕੀਤਾ, ਇਹ 954 ਅੰਗ ਦੇ ਉੱਪਰ ਸੁਭਾਏਮਾਨ ਰਾਮਕਲੀ ਕੀ ਵਾਰ ਦੇ ਵਿੱਚੋਂ ਸਲੋਕ ਗੁਰੂ ਅੰਗਦ ਦੇਵ ਮਹਾਰਾਜ ਦਾ ਹੈ। ਤੇ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ, ਨਾਨਕ ਭਾਵ ਗੁਰੂ ਅੰਗਦ ਦੇਵ ਮਹਾਰਾਜ ਜੀ, ਅੰਧਾ ਹੋਏ ਕੈ ਰਤਨਾ ਪਰਖਣ ਜਾਏ। ਕੋਈ ਅਕਲ ਦਾ ਅੰਧਾ ਹੋਵੇ, ਮਨ ਦਾ ਅੰਧਾ ਹੋਵੇ, ਤੇ ਉਹ ਰਤਨ ਭਾਵ ਜਿਹੜੇ ਸ਼ੁਭ ਗੁਣ ਨੇ ਉਹਨਾਂ ਦੀ ਪਰਖ ਵਾਸਤੇ ਜਾਣਾ ਕਰੇ।
ਰਤਨਾ ਸਾਰ ਨਾ ਜਾਣਈ ਆਵੈ ਆਪ ਲਖਾਏ।
ਉਹਨੂੰ ਅਗਿਆਨੀ ਹੈ, ਉਹਨੂੰ ਗਿਆਨ ਨਹੀਂ, ਉਹਨੂੰ ਸੋਝੀ ਨਹੀਂ, ਉਹਨੂੰ ਸਮਝ ਨਹੀਂ, ਤੇ ਜਦੋਂ ਉਹ ਆਪਣਾ ਆਪਾਂ ਚਤੁਰਾਈ ਨਾਲ ਚਲਾਕੀ ਨਾਲ ਸਿਆਣਪ ਨਾਲ ਜਾ ਕੇ ਬਿਆਨ ਕਰੇ ਵੀ ਮੈਨੂੰ ਰਤਨਾਂ ਦੀ ਪਰਖ ਹੈ, ਪਰ ਹੁੰਦਾ ਕੀ ਹੈ, ਰਤਨਾ ਸਾਰ ਨਾ ਜਾਣਈ, ਉਹ ਰਤਨ ਦੀ ਸਾਰ ਤੇ ਜਾਣਦਾ ਨਹੀਂ ਹੈ। ਆਵੈ ਆਪ ਲਿਖਾਏ, ਉਹ ਆਪਣਾ ਆਪਾ ਜਣਾ ਕੇ ਆ ਜਾਂਦਾ ਵੀ ਇਹ ਤੇ ਅੰਧਾ ਹੈ, ਇਹ ਤੇ ਅਗਿਆਨੀ ਹੈ, ਉਹਦਾ ਕਿੱਥੇ ਪਤਾ ਲੱਗਾ। ਜਦੋਂ ਗਿਆਨਵਾਨ ਪੁਰਖਾਂ ਦੇ ਵਿੱਚ ਕੋਈ ਅਗਿਆਨੀ ਆ ਕੇ ਕਹਿੰਦਾ ਵੀ ਮੈਨੂੰ ਰਤਨ ਦੀ ਪਰਖ ਹੈ, ਉਹ ਜਦੋਂ ਗਿਆਨੀ ਪੁਰਸ਼ਾਂ ਵਿੱਚ ਬੈਠਾ ਤੇ ਆਪਣਾ ਆਪ ਉਹਨੇ ਜਤਾ ਦਿੱਤਾ ਵੀ ਇਹ ਤੇ ਅਗਿਆਨੀ ਹੈ, ਇਹਦੇ ਕੋਲ ਤੇ ਗਿਆਨ ਹੈ ਹੀ ਨਹੀਂ। ਜੇ ਕੋਈ ਰਤਨ ਦੀ ਪਰਖ ਕਰਨ ਵਾਲਾ ਆਪ ਅੰਧਾ ਹੋ ਕੇ ਤੇ ਰਤਨ ਦੀ ਪਰਖ ਕਰਨ ਜਾਵੇ, ਉਹ ਰਤਨ ਦੀ ਪਰਖ ਤਾਂ ਨਹੀਂ ਕਰ ਸਕੇਗਾ, ਕਿਉਂਕਿ ਪਾਰਖੂ ਨਹੀਂ ਹੈ, ਸਗੋਂ ਆਪਣਾ ਆਪ ਜਤਾ ਕੇ ਜਣਾ ਕੇ ਆ ਜਾਂਦਾ ਹੈ।
ਮਹੱਲਾ ਦੂਜਾ। ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ।
ਫਿਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਫਿਰ ਦੂਸਰੇ ਸਲੋਕ ਵਿੱਚ ਕਿਰਪਾ ਕੀਤੀ, ਇਹ ਰਤਨਾਂ ਦੀ ਜਿਹੜੀ ਗੁਥਲੀ ਹੈ, ਥੈਲੀ ਹੈ, ਜਿਹਦੇ ਵਿੱਚ ਕੀਮਤੀ ਰਤਨ ਜਿਹੜੇ ਨੇ, ਇਹ ਰਤਨੀ ਖੋਲੀ ਆਏ। ਰਤਨੀ ਮੈਨੇ ਜਿਹੜਾ ਗਿਆਨਵਾਨ ਹੈ, ਪਾਰਖੂ ਹੈ, ਰਤਨਾਂ ਦਾ ਜਿਹੜਾ ਪਾਰਖੂ ਹੈ, ਇਹ ਰਤਨਾਂ ਦੀ ਥੈਲੀ ਉਹੀ ਖੋਲ ਸਕਦਾ, ਹਰ ਕੋਈ ਨਹੀਂ ਖੋਲ ਸਕਦਾ। ਜਿਵੇਂ ਕਬੀਰ ਸਾਹਿਬ ਨੇ ਕਿਹਾ, ਕਹਿਣ ਲੱਗੇ ਮੈਨੂੰ ਬੜਾ ਕੀਮਤੀ ਪਦਾਰਥ ਮਿਲ ਗਿਆ, ਉਹ ਮੈਂ ਪੱਲੇ ਬੰਨ ਲਿਆ, ਮੈਂ ਜਦੋਂ ਤੁਰਿਆ ਤੇ ਮੈਨੂੰ ਪਾਰਖੂ ਕੋਈ ਨਹੀਂ ਮਿਲਿਆ। ਤੇ ਜੇ ਮੈਂ ਉਹ ਗੰਢ ਖੋਲਦਾ ਤੇ ਅੱਗੋਂ ਪਾਰਖੋ ਨਹੀਂ ਮਿਲਿਆ ਤੇ ਬੇਕਦਰੀ ਵੀ ਹੋ ਸਕਦੀ ਹੈ। ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ, ਨਹੀਂ ਪਟਨ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ, ਨਾ ਗਾਹਕ ਦਿਸਿਆ ਨਾ ਪਾਰਖੂ ਦਿਸਿਆ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ ਰਤਨਾ ਕੇਰੀ ਗੁੱਥਲੀ, ਜਿਹੜੀ ਰਤਨਾ ਦੀ ਥੈਲੀ ਹੈ ਉਹ ਰਤਨੀ ਖੋਲੀ ਆਏ, ਜਿਹੜਾ ਰਤਨਾ ਦਾ ਪਾਰਖੂ ਹੋਏਗਾ ਉਹਨੂੰ ਹੀ ਖੋਲ ਸਕਦਾ ਹੈ।
ਵੱਖਰ ਤੈ ਬਨ ਜਾ ਰਿਹਾ ਦੋਹਾ ਰਹੀ ਸਮਾਏ।
ਹੁਣ ਕੀਮਤੀ ਰਤਨ ਹੈ, ਇੱਕ ਦੇਣ ਵਾਲਾ ਤੇ ਇੱਕ ਲੈਣ ਵਾਲਾ ਹੈ, ਤੇ ਜੇ ਦੋਵੇਂ ਸਮਝਦਾਰ ਹੋਣਗੇ, ਦੇਣ ਵਾਲਾ ਵੀ ਪਾਰਖੂ ਤੇ ਲੈਣ ਵਾਲਾ ਵੀ ਪਾਰਖੂ ਹੋਏਗਾ, ਤਾਂ ਗੁਰੂ ਸਾਹਿਬ ਕਹਿੰਦੇ ਵੱਖਰ ਭਾਵ ਜਿਹੜਾ ਸੌਦਾ ਦੇਣ ਵਾਲਾ ਹੈ, ਔਰ ਵਣਜਾਰਿਆ ਜਿਹੜਾ ਵਣਜ ਕਰਨ ਵਾਲਾ ਹੈ, ਦੋਵਾਂ ਦੇ ਵਿੱਚ ਇਹ ਰਤਨ ਸਮਾ ਜਾਣਗੇ, ਭਾਵ ਦੋਵਾਂ ਦੇ ਅੰਦਰ ਇਹ ਰਤਨ ਵਸ ਜਾਣਗੇ, ਕਿਉਂਕਿ ਦੋਵੇਂ ਹੀ ਪਾਰਖੂ ਨੇ। ਵੱਖਰ ਤੈ ਵਣਜਾਰਿਆ ਦੋਹਾਂ ਰਹੀ ਸਮਾਏ, ਇਹ ਦੋਵਾਂ ਵਿੱਚ ਰਤਨਾਂ ਦਾ ਜਿਹੜਾ ਗਿਆਨ ਹੈ ਉਹ ਸਮਾ ਜਾਂਦਾ ਹੈ।
ਜਿਨ ਗੁਣ ਪੱਲੇ ਨਾਨਕਾ ਮਾਨਕ ਵਣ ਜਹ ਸੇ।
ਇਹ ਜਿਹੜੇ ਗੁਰੂ ਅੰਗਦ ਸਾਹਿਬ ਜੀ ਆਖਦੇ ਨੇ ਕਿ ਕੀਮਤੀ ਮਾਨਕ ਹੈ, ਕੀਮਤੀ ਮੋਤੀ ਹੈ, ਕੀਮਤੀ ਰਤਨ ਹੈ, ਕੀਮਤੀ ਹੀਰੇ ਨੇ ਜਿਹੜੇ ਸ਼ੁਭ ਗੁਣਾਂ ਦੇ, ਇਹ ਜਿਹਦੇ ਕੋਲ ਗੁਣ ਹੋਏਗਾ ਉਹੀ ਇਹਦਾ ਵਣਜ, ਅਵਗਣਾ ਵਾਲਾ ਵਣਜ ਨਹੀਂ ਕਰ ਸਕਦਾ। ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਹੈ ਕਿ ਗੁਰਸਾਗਰ ਰਤਨੀ ਭਰਪੂਰੇ, ਤੇ ਜਿਹੜਾ ਹੰਸ ਬਣ ਕੇ ਆਏਗਾ ਉਹ ਤੇ ਰਤਨ ਚੁੱਕ ਕੇ ਲੈ ਜਾਏਗਾ, ਤੇ ਜੇ ਕੋਈ ਮਨਮੁਖ ਅਗਿਆਨੀ ਆਏਗਾ, ਮਾਫ ਕਰਨਾ, ਉਹ ਰਤਨ ਚੁਗੇਗਾ ਨਹੀਂ, ਬੇਕਦਰੀ ਕਰਕੇ ਚਲਾ ਜਾਏਗਾ, ਉਹ ਬੇਅਦਬੀ ਕਰਕੇ ਚਲਾ, ਕਿਉਂਕਿ ਉਹਨੂੰ ਸਮਝ ਨਹੀਂ ਹੈ। ਜਿਹਨੂੰ ਸਮਝ ਹੈ ਉਹ ਤਾਂ ਫਿਰ ਇਹ ਕੀਮਤੀ ਰਤਨ ਇਕੱਠੇ ਕਰਦਾ ਹੈ, ਕਿਉਂਕਿ ਉਹਦੇ ਅੰਦਰ ਗੁਣ ਨੇ, ਅਵਗਣਾ ਵਾਲਾ ਨਹੀਂ ਇਕੱਠਾ ਕਰ ਸਕਦਾ, ਸ਼ੁਭ ਗੁਣ ਜਿਹਦੇ ਅੰਦਰ ਹੋਣਗੇ। ਤਾਂ ਗੁਰੂ ਅੰਗਦ ਸਾਹਿਬ ਜੀ ਸਮਝਾ ਰਹੇ ਨੇ ਕਿ ਜਿਹਦੇ ਕੋਲ ਸ਼ੁਭ ਗੁਣ ਹੁੰਦੇ ਨੇ ਉਹੀ ਇਹਦਾ ਵਣਜ ਜਿਹੜਾ ਕਰਕੇ ਉਹ ਇਸ ਕੀਮਤੀ ਰਤਨ ਨੂੰ, ਕੀਮਤੀ ਮਾਣਕ ਨੂੰ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਮਨ ਵਿੱਚ ਵਸਾ ਲੈਂਦਾ ਹੈ।
ਰਤਨਾ ਸਾਰ ਨਾ ਜਾਣਨੀ ਅੰਦੇ ਵਤੈ ਹੈ ਲੋਏ।
ਤੇ ਜਿਹੜਾ ਰਤਨਾ ਦੀ ਸਾਰ ਨਹੀਂ ਜਾਣਦਾ ਉਹ ਅੰਧਾ ਹੈ, ਅਗਿਆਨੀ ਹੈ, ਅਕਲ ਦਾ ਅੰਧਾ, ਮਨ ਦਾ ਅੰਧਾ ਹੈ। ਵਤ ਹੈ ਲੋਏ, ਲੋਏ ਮੈਨੇ ਲੋਕ ਜਗਤ ਵਿੱਚ, ਲੋਕ ਵਿੱਚ ਉਹ ਫਿਰ ਭਟਕਦਾ ਰਹਿੰਦਾ, ਕਿਉਂਕਿ ਉਹਨੂੰ ਸੱਚੇ ਰਤਨ ਦੀ ਪਰਖ ਨਹੀਂ ਹੈ, ਉਹ ਫਿਰ ਉਹਨੂੰ ਹੀਰੇ ਦੀ ਪਰਖ ਨਹੀਂ, ਉਹ ਕੱਚ ਦੇ ਮਗਰ ਹੀ ਦੌੜਦਾ ਰਹਿੰਦਾ, ਉਹਨੂੰ ਸੋਨੇ ਦੀ ਪਰਖ ਨਹੀਂ, ਉਹ ਪਿੱਤਲ ਮਗਰ ਹੀ ਦੌੜਦਾ ਰਹਿੰਦਾ। ਭਾਵ ਉਸ ਮਨਮੁਖ ਦੀ, ਮਨ ਦੇ ਅਕਲ ਦੇ ਅੰਧੇ ਦੀ ਭਟਕਣਾ ਸਦਾ ਬਣੀ ਰਹਿੰਦੀ ਹੈ, ਜਿਹੜਾ ਰਤਨਾ ਸਾਰ ਨਾ ਜਾਣਨੀ, ਜਿਹੜਾ ਰਤਨ ਦੀ ਸਾਰ ਨਹੀਂ ਜਾਣਦਾ ਹੈ।
ਪੌੜੀ ਨੌ ਦਰਵਾਜੇ ਕਾਇਆ ਕੋਟ ਹੈ ਦਸਵੇਂ ਗੁਪਤ ਰਖੀ ਜੈ।
ਹੁਣ ਪੌੜੀ ਰੂਪ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਆ, ਕਿਉਂਕਿ ਰਾਮਕਲੀ ਵਾਰ ਦੀ ਇਹ 15ਵੀਂ ਪੌੜੀ ਹੈ, ਜਿਹਦੇ ਵਿੱਚ ਧੰਨ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਜਿਹੜਾ ਇਹ ਕਾਇਆ, ਕਾਇਆ ਮੈਨੇ ਇਹ ਸਰੀਰ, ਇਹ ਬੌਡੀ, ਇਹ ਇੱਕ ਕੋਟ, ਇੱਕ ਕਿਲਾ ਹੈ। ਇਸ ਕਿਲੇ, ਸਰੀਰ ਰੂਪੀ ਕਿਲੇ ਦੇ 9 ਦਰਵਾਜੇ ਜਿਹੜੇ ਨੇ ਉਹ ਨੇ, ਤੇ ਇਹਦੇ ਵਿੱਚ ਇੱਕ 10ਵਾਂ ਹੈ ਜਿਹੜਾ ਗੁਪਤ ਰੂਪ ਦੇ ਵਿੱਚ ਹੈ।
ਬਜਰ ਕਪਾਟ ਨਾ ਖੁੱਲਨੀ ਗੁਰ ਸ਼ਬਦ ਖੁੱਲੀ ਜੈ।
ਹੁਣ 9 ਦਰਵਾਜੇ ਜਿਹੜੇ ਨੇ ਉਹ ਤਾਂ ਅਸੀਂ ਆਪਣੀ ਹੁਣ ਅੱਖਾਂ ਨੇ ਆਪਣੀ ਮਰਜ਼ੀ ਨਾਲ ਖੋਲ ਸਕਦੇ ਹਾਂ, ਬੰਦ ਕਰ ਸਕਦੇ ਹਾਂ, ਔਰ ਕੰਨ ਨੇ ਆਪਣੀ ਮਰਜ਼ੀ ਨਾਲ ਖੋਲ ਸਕਦੇ ਹਾਂ, ਬੰਦ ਕਰ ਸਕਦੇ ਹਾਂ, ਜ਼ੁਬਾਨ ਹੈ ਆਪਣੀ ਮਰਜ਼ੀ ਨਾਲ ਖੋਲ ਸਕਦੇ ਹਾਂ, ਬੰਦ ਕਰ ਸਕਦੇ, ਪਰ ਜਿਹੜਾ 10ਵਾਂ ਦਵਾਰ ਹੈ ਨਾ ਉਹ ਬਜਰ ਹੈ, ਬੜਾ ਕਠਿਨ ਹੈ, ਉਹ ਬੜਾ ਕੜਰਾ ਹੈ, ਜਿਹੜਾ ਇਹ ਕਪਾਟ ਨਹੀਂ ਖੁੱਲਦਾ। ਕਿਵੇਂ ਖੁੱਲੇਗਾ? ਗੁਰ ਸ਼ਬਦ ਖੁੱਲੀ ਜੈ, ਆ ਗੁਰੂ ਦਾ ਸ਼ਬਦ ਇਸੇ ਵਾਸਤੇ ਦਿੱਤਾ। ਜਦੋਂ ਅਸੀਂ ਅੰਮ੍ਰਿਤਮਈ ਬਾਣੀ ਦਾ ਪਾਠ ਕਰਦੇ ਹਾਂ ਤੇ ਮਹਾਰਾਜ ਕਹਿੰਦੇ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ ਗੁਰ ਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਇਹ ਗੁਰੂ ਸ਼ਬਦ ਨਾਲ, ਭਾਵਨਾ ਨਾਲ ਜੁੜੋ, ਇਹ ਤੁਹਾਨੂੰ 10ਵਾਂ ਦੁਆਰ ਤੱਕ ਲੈ ਜਾਏਗਾ। ਹੁਣ ਇੱਥੇ ਵੀ ਕਈਆਂ ਨੇ ਭੁਲੇਖੇ ਪਾ ਦਿੱਤੇ ਆ, ਪਰ ਧਿਆਨ ਰੱਖਿਓ ਉਹ ਦਰਵਾਜ਼ਾ ਕਿੱਥੇ ਹੈ? ਉਹ ਦਿਲ ਦੇ ਵਿੱਚੋਂ, ਦਿਲ ਦਾ ਦਰਵਾਜ਼ਾ ਜਿਹੜਾ ਖੁੱਲਣਾ ਹੈ, ਕਿਉਂਕਿ ਨਿਰੰਕਾਰ ਦਿਮਾਗ ਵਿੱਚ ਨਹੀਂ ਵਸਦਾ, ਨਿਰੰਕਾਰ ਦਿਲ ਵਿੱਚ ਵਸਦਾ। ਜਿਨ੍ਹਾਂ ਨੇ ਦਸਮ ਦੁਆਰ ਨੂੰ ਖੋਲ ਕੇ ਨਿਰੰਕਾਰ ਨੂੰ ਪਾ ਲਿਆ, ਉਹਨਾਂ ਨੇ ਦੁਨੀਆ ਨੂੰ ਸਮਝਾਇਆ। ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਉਹ ਤਾਂ ਦਿਲ ਦੇ ਭੀਤਰ ਹੈ, ਤੂੰ ਆਪਣੇ ਦਿਲ ਦਾ ਦਰਵਾਜ਼ਾ ਖੋਲ ਕੇ ਵੇਖ। ਹੁਣ ਖੋਲੀਏ ਕਿਵੇਂ? ਸਾਡੇ ਕੋਲੋਂ ਤੇ ਖੁੱਲਦਾ ਨਹੀਂ। ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਨਾਲ ਖੁੱਲੇਗਾ ਜਿਹੜਾ ਉਹ ਦਰਵਾਜ਼ਾ ਨਾ, ਬਜਰ ਕਠਨ ਹੈ, ਉਹ ਖੁੱਲੇਗਾ। ਗੁਰ ਸ਼ਬਦ ਖੁੱਲੀ ਜੈ, ਗੁਰੂ ਦੇ ਸ਼ਬਦ ਦੁਆਰਾ।
ਅਨਹਦ ਵਾਜੇ ਧੁਨ ਵੱਜਦੇ, ਗੁਰ ਸ਼ਬਦ ਸੁਣੀ ਜੈ।
ਜਦੋਂ ਗੁਰੂ ਦੇ ਸ਼ਬਦ ਨੂੰ ਤੁਸੀਂ ਸੁਣੋਗੇ, ਗੁਰੂ ਸ਼ਬਦ ਨਾਲ ਜੁੜੋਗੇ, ਤੁਹਾਡੇ ਜਿਹੜੇ ਦਿਲ ਦਾ ਦਰਵਾਜ਼ਾ ਖੁੱਲੇਗਾ, ਉੱਥੇ ਫਿਰ ਤੁਹਾਨੂੰ ਕੀ ਹੋਏਗਾ? ਅੰਨ ਇੱਕ ਨਿਰੰਤਰ ਜਿਹੜਾ ਰਸ ਪ੍ਰਾਪਤ ਹੋਏਗਾ, ਔਰ ਉੱਥੇ ਤੁਹਾਨੂੰ ਇੱਕ ਧੁਨੀਆਂ ਵੱਜਦੀਆਂ ਸੁਣਾਈ ਦੇਣਗੀਆਂ, ਪਰ ਗੁਰੂ ਦੇ ਸ਼ਬਦ ਦੇ ਰਾਹੀਂ।
ਤਿਤ ਘਾਟ ਅੰਤਰ ਚਾਨਣਾ, ਕਰ ਭਗਤ ਮਿਲੀ ਜੈ।
ਥੋੜਾ ਜਿਹਾ ਧਿਆਨ ਦੇ ਕੇ ਸਮਝਣਾ, ਫਿਰ ਸਮਾਪਤੀ ਵੱਲ ਆਪਾਂ ਆਈਏ। ਹਨੇਰਾ ਕਿੱਥੇ ਹੈ? ਗੁਰਬਾਣੀ ਦੀ ਰੋਸ਼ਨੀ ਚ ਸਮਝੋ। ਗੁਰਬਾਣੀ ਵਿੱਚ ਮਹਾਰਾਜ ਨੇ ਕਿਹਾ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਦਿਲ ਵਿੱਚ ਰਾਤ ਹੈ, ਦਿਲ ਵਿੱਚ ਹਨੇਰਾ ਹੈ, ਬਾਹਰ ਤੇ ਚਾਨਣ ਹੈ ਹੀ ਹੈ ਸਾਡੇ ਕੋਲ। ਵਿਗਿਆਨ ਦਾ ਚਾਨਣ, ਵਿਗਿਆਨ ਦੀ ਰੋਸ਼ਨੀ ਤੇ ਬਹੁਤ ਹੈ, ਪਰ ਬ੍ਰਹਮ ਗਿਆਨ ਕਰਕੇ ਸਾਡੇ ਅੰਦਰ ਹਨੇਰਾ ਹੈ। ਤੇ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਜਦੋਂ ਗੁਰੂ ਸ਼ਬਦ ਨਾਲ ਜੁੜੋਗੇ, ਗੁਰੂ ਸ਼ਬਦ ਨੂੰ ਧਿਆਨ ਲਾ ਕੇ ਸੁਣੋਗੇ, ਤਿਤ ਘੱਟ ਅੰਤਰ ਚਾਨਣਾ, ਤੁਹਾਡੇ ਹਿਰਦੇ ਵਿੱਚ, ਤੁਹਾਡੇ ਦਿਲ, ਜਿੱਥੇ ਦਿਲ ਅੰਧਿਆਰੀ ਰਾਤ ਬਣੀ ਸੀ, ਉੱਥੇ ਹੁਣ ਚਾਨਣ ਹੀ ਚਾਨਣ। ਇਹ ਵੀ ਧਿਆਨ ਰੱਖਣਾ, ਕਈ ਵਾਰ ਦਾਸ ਨੇ ਜ਼ਿਕਰ ਕੀਤਾ ਕਿ ਜਿੱਥੇ ਬਾਹਰ ਦੇ ਸੂਰਜ ਦੀ ਰੋਸ਼ਨੀ ਖਤਮ ਹੁੰਦੀ ਹੈ, ਉੱਥੇ ਗੁਰਬਾਣੀ ਦੀ ਰੋਸ਼ਨੀ ਸ਼ੁਰੂ ਹੁੰਦੀ ਹੈ। ਜਿੱਥੇ ਜਿੱਥੇ ਸੂਰਜ ਦਾ ਚਾਨਣ ਖਤਮ ਹੁੰਦਾ ਹੈ, ਉੱਥੇ ਗੁਰਬਾਣੀ ਦਾ ਚਾਨਣ ਸ਼ੁਰੂ ਹੁੰਦਾ ਹੈ। ਜੇ ਸੌ ਚੰਦਾ ਉਗਵਹਿ, ਸੂਰਜ ਚੜ੍ਹੇ ਹਜ਼ਾਰ, ਇੱਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜਦੋਂ ਗੁਰੂ ਦਾ ਸ਼ਬਦ ਕਹਿੰਦੇ ਜੁੜਨਾ ਹੋਇਆ, ਅੰਦਰ ਫਿਰ ਹਨੇਰਾ ਖਤਮ ਹੋ ਗਿਆ, ਹਿਰਦੇ ਵਿੱਚ ਚਾਨਣ ਹੋ ਗਿਆ। ਕਰ ਭਗਤ ਮਲੀਜੈ, ਭਗਤ ਦੇ ਤੱਤੇ ਨੂੰ ਸਿਆਰੀ ਭਗਤੀ, ਫਿਰ ਉੱਥੇ ਭਗਤੀ ਦਾ ਜਾਗ ਜਦੋਂ ਲੱਗਾ, ਮਲੀਜੈ ਤੇ ਨਿਰੰਕਾਰ ਨਾਲ ਮੇਲ ਹੁੰਦਾ ਹੈ।
ਸਭ ਮਹਿ ਏਕ ਵਰਤਦਾ, ਜਿਨ ਆਪੇ ਰਚਨ ਰਚਾਈ।
ਜਦੋਂ ਤੁਹਾਡੇ ਦਿਲ ਵਿੱਚ ਚਾਨਣ ਹੋ ਗਿਆ ਗੁਰੂ ਦੇ ਸ਼ਬਦ ਦਾ, ਹਿਰਦੇ ਵਿੱਚ, ਫਿਰ ਕਹਿੰਦੇ ਤੁਸੀਂ ਪਰਮੇਸ਼ਵਰ ਨਾਲ ਮਿਲੋਗੇ। ਜਦੋਂ ਮਿਲੋਗੇ ਤੇ ਪਤਾ ਲੱਗੇਗਾ ਸਾਰਿਆਂ ਵਿੱਚ ਇੱਕੋ ਹੀ ਵਰਤ ਰਿਹਾ ਹੈ, ਜਿਹਨੇ ਇਹ ਸਾਰੀ ਰਚਨ ਰਚੀ ਹੈ, ਜਿਹਨੇ ਕੁਦਰਤ ਨੂੰ ਸਾਜਿਆ ਹੈ, ਜਿਹਨੇ ਸੰਸਾਰ ਨੂੰ ਬਣਾਇਆ ਹੈ, ਜਿਹਨੇ ਸਾਨੂੰ ਤੁਹਾਨੂੰ ਸਾਡੇ ਤੁਹਾਡੇ ਸਾਰਿਆਂ ਦੀ ਰਚਨਾ ਕੀਤੀ ਹੈ। ਕਹਿੰਦੇ ਉਹਦੀ ਫਿਰ ਉੱਥੇ ਜਾ ਕੇ ਸਮਝ ਆ ਜਾਏਗੀ, ਪਰ ਆਏਗੀ ਕਦੋਂ? ਜਦੋਂ ਭਗਤੀ ਦਾ ਜਾਗ ਤੁਹਾਡੇ ਅੰਦਰ ਲੱਗੇਗਾ। ਕਿਵੇਂ ਲੱਗੇਗਾ? ਗੁਰੂ ਦੇ ਸ਼ਬਦ ਨਾਲ ਜੁੜ ਕੇ। ਤੇ ਸੁਖਮਨੀ ਸਾਹਿਬ ਦਾ ਪਾਠ ਜਿਹੜੇ ਰੋਜ਼ ਕਰਦੇ ਆ ਨਾ, ਉਹਨਾਂ ਨੂੰ ਮਹਾਰਾਜ ਰੋਜ਼ ਕਹਿੰਦੇ ਆ, ਤੁਸੀਂ ਅਰਦਾਸ ਕਰੋ, ਬਾਣੀ ਪੜ੍ਹਦੇ ਸੁਣਦੇ, ਤਾਂ ਕਿ ਅੰਦਰ ਭਗਤੀ ਦਾ ਜਾਗ ਲੱਗ ਜੇ, ਤੇ ਆਹ ਕਿਰਪਾ ਬਖਸ਼ਿਸ਼ ਤੁਹਾਡੇ ਸਾਡੇ ਸਾਰਿਆਂ ਤੇ ਵਰਤ ਜਾਏ। ਜਦੋਂ ਇੱਕ ਵਰਤ ਦਾ ਸਮਝ ਆ ਗਿਆ, ਫਿਰ ਨਫ਼ਰਤ ਕਿਹਦੇ ਨਾਲ ਕਰੋਗੇ? ਈਰਖਾ ਕਿਹਦੇ ਨਾਲ ਕਰੋਗੇ? ਫਿਰ ਅਸੀਂ ਕਿਹਦੇ ਨਾਲ ਵੰਡੀਆਂ ਪਾਵਾਂਗੇ? ਫਿਰ ਇਹ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ ਦੀ ਖੇਡ ਬਣ ਜਾਏਗੀ। ਅਰਦਾਸ ਕਰੋ ਗੁਰੂ ਪਾਤਸ਼ਾਹ ਦੇ ਚਰਨਾਂ ਚ ਕਿ ਗੁਰੂ ਰਾਮਦਾਸ ਮਹਾਰਾਜ, ਕਿਤੇ ਤੁਹਾਡੇ ਦਰ ਘਰ ਆਉਂਦਿਆਂ ਜਾਂ ਰੱਬੀ ਬਾਣੀ ਦਾ ਅਭਿਆਸ ਕਰਦਿਆਂ ਸਾਡੇ ਮਨਾਂ ਵਿੱਚ ਭਗਤੀ ਦਾ ਜਾਗ ਲੱਗ ਜਾਏ। ਰਲ ਕੇ ਇਹ ਬੇਨਤੀਆਂ ਕਰੀਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸਰਨਾਏ। ਨਾਨਕ ਕੇ ਬ੍ਰਭ ਬੇਨਤੀ। ਆਪਣੀ ਭਗਤੀ ਲਾਏ। ਗੁਰੂ ਪਾਤਸ਼ਾਹ ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੇ ਬਾਣੀ ਦੇ ਧਾਰਨੀ ਬਣੋ। ਗੁਰੂ ਪਾਤਸ਼ਾਹ ਜੀ ਦੀਆਂ ਰਹਿਮਤਾਂ ਆਪ ਜੀ ਤੇ ਵਰਤਣਗੀਆਂ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਆਪਣੇ ਦਰ ਤੇ ਨਿਵਾਜ ਕੇ ਇਹ ਪਾਵਨ ਬਾਣੀ ਦੀ ਵਿਚਾਰ ਆਪ ਕਰਵਾਈ ਹੈ। ਸਮੁੱਚੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਿੰਘ ਸਾਹਿਬ ਸਤਿਕਾਰਯੋਗ ਭਾਈ ਜਗਤਾਰ ਸਿੰਘ ਜੀ ਉਹਨਾਂ ਦਾ ਧੰਨਵਾਦ, ਭਾਈ ਸਾਹਿਬ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ। ਸਭਨਾਂ ਨੂੰ ਮਹਾਰਾਜ ਕਿਰਪਾ ਕਰਨ, ਨਾਮ ਬਾਣੀ ਦੇ ਰੰਗ ਵਿੱਚ ਰੰਗਣ। ਇਹ ਜੋ ਪਾਵਨ ਲੜੀਵਾਰ ਗੁਰਬਾਣੀ ਸ਼ਬਦ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ, ਇਹ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ।
ਸਭ ਮਹਿ ਏਕ ਵਰਤਦਾ ਜਿਨ ਆਪੇ ਰਚਨ ਰਚਾਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।